ਨਾਮਦੇਵ ਸਭ ਕੁਝ ਹੀ ਆ ਜਾਂਦਾ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਜਿਹੜਾ ਵੀ ਸਾਰੀਆਂ ਰਿਧੀਆਂ ਸਿੱਧੀਆਂ ਦਾ ਅਤੇ ਸਾਰੇ ਸੁੱਖਾਂ ਦਾ ਖਜ਼ਾਨਾ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੀ ਹੈ। ਉਹ ਨਾਮ ਵਾਹਿਗੁਰੂ ਨੇ ਆਪਣੇ ਭਗਤਾਂ ਨੂੰ ਦਿੱਤਾ ਹੈ।
ਰਾਗ ਗੌੜੀ ਮਾਝ ਮਹੱਲਾ ਪੰਜਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਖੋਜਤ ਫਿਰੇ ਅਸੰਖ ਅੰਤ ਨਾ ਪਾਰੀਆ।
ਲਓ ਹੁਣ ਰਾਗ ਗੌੜੀ ਦੀ ਮਾਝ ਜਾਤੀ ਵਿੱਚ ਅਥਵਾ ਗੌੜੀ ਤੇ ਮਾਝ ਦੋਵੇਂ ਮਿਸ਼ਰਤ ਰਾਗਾਂ ਦੇ ਵਿੱਚ ਅਗਲਾ ਸ਼ਬਦ ਪੰਜਵੇਂ ਸਤਿਗੁਰੂ ਉਚਾਰਨ ਕਰਦੇ ਹਨ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਉਹ ਵਾਹਿਗੁਰੂ ਇੱਕ ਅਦਵੈਤ ਸਰੂਪ ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਸਤ ਨਾਸ ਤੋਂ ਰਹਿਤ ਗੁਰਪ੍ਰਸਾਦ ਉਹ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਲਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੋ ਵਾਰੀਆ ਹਰ ਵਾਰੀਆ, ਗੁਰਮੁਖੋ ਮੈਂ ਬਲਿਹਾਰ ਜਾਂਦਾ ਹਾਂ। ਕਿਸ ਤੋਂ? ਵਾਹਿਗੁਰੂ ਪਰਮੇਸ਼ਰ ਤੋਂ ਹੀ ਮੈਂ ਬਲਿਹਾਰ ਜਾਂਦਾ ਹਾਂ, ਕਿਉਂਕਿ ਉਹ ਵਾਹਿਗੁਰੂ ਬੇਅੰਤ ਦਾਤਾਂ ਬਖਸ਼ਣ ਵਾਲਾ ਦਾਤਾ ਹੈ। ਖੋਜਤ ਫਿਰੇ ਅਸੰਖ ਅੰਤ ਨਾ ਪਾਰੀਆ। ਹਜ਼ੂਰ ਕਹਿੰਦੇ ਅਸੰਖ ਦਾ ਅਰਥ ਹੈ ਅਣਗਿਣਤ ਲੋਕ ਵਾਹਿਗੁਰੂ ਨੂੰ ਖੋਜਦੇ ਫਿਰਦੇ ਨੇ, ਪਰ ਉਸਦਾ ਅੰਤ ਪਾਰਾਵਾਰ ਕਿਸੇ ਨੇ ਵੀ ਨਹੀਂ ਪਾਇਆ।
ਸਹੀ ਹੋਏ ਭਗਤ ਜਿਨ੍ਹਾਂ ਕਿਰਪਾਰੀਆ,
ਜਿਨ੍ਹਾਂ ਤੇ ਵਾਹਿਗੁਰੂ ਪਰਮੇਸ਼ਰ ਦੀ ਕਿਰਪਾਰੀਆ ਕਿਰਪਾ ਹੋਈ ਹੈ, ਉਹੀ ਵਾਹਿਗੁਰੂ ਦੇ ਭਗਤ ਬਣੇ ਨੇ। ਇਹਦਾ ਮਤਲਬ ਇਹ ਹੈ ਵੀ ਆਪਣੀ ਮਰਜ਼ੀ ਦੇ ਨਾਲ ਨਾ ਤੇ ਕੋਈ ਨਾਮ ਜਪ ਸਕਦਾ ਹੈ, ਨਾ ਭਗਤੀ ਕਰ ਸਕਦਾ ਹੈ। ਜਿਨ੍ਹਾਂ ਤੇ ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਹੁੰਦੀ ਹੈ ਉਹੀ ਭਗਤੀ ਕਰਦੇ ਨੇ, ਉਹੀ ਨਾਮ ਜਪਦੇ ਨੇ, ਉਹੀ ਵਾਹਿਗੁਰੂ ਦੇ ਭਗਤ ਬਣਦੇ ਹਨ।
ਹੋ ਵਾਰੀਆ ਹਰ ਵਾਰੀਆ ਰਹਾਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਅਸੀਂ ਕੁਰਬਾਨ ਜਾਂਦੇ ਹਾਂ। ਕਿਸ ਤੋਂ? ਉਸ ਸਰਵ ਸ਼ਕਤੀਮਾਨ ਅਕਾਲ ਪੁਰਖ ਤੋਂ ਅਸੀਂ ਬਲਿਹਾਰ ਜਾਂਦੇ ਹਾਂ। ਇਹ ਰਹਾਓ ਦੀਆਂ ਪੰਕਤੀਆਂ ਵਿੱਚ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਸਭ ਕੁਝ ਕੁਰਬਾਨ ਕਰਨ ਦਾ ਆਪਣਾ ਬਚਨ ਤੇ ਆਪਣਾ ਪ੍ਰਣ ਦੋਹਰਾਇਆ ਹੈ। ਹੁਣ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ।
ਸੁਣ ਸੁਣ ਪੰਥ ਡਰਾਓ ਬਹੁਤ ਭੈ ਹਾਰੀਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਅਸੀਂ ਸੁਣ ਸੁਣ ਕੇ ਵੀ ਜਿਹੜਾ ਅਗਲਾ ਪ੍ਰਲੋਕ ਦਾ ਰਸਤਾ ਹੈ ਬਹੁਤ ਭੈ ਹਾਰੀਆ, ਉਹ ਬਹੁਤ ਭੈਦਾਇਕ ਹੈ, ਬੜਾ ਭਿਆਨਕ ਹੈ, ਬੜਾ ਡਰਾਉਣਾ ਹੈ। ਅਸੀਂ ਪ੍ਰਲੋਕ ਦੇ ਰਸਤੇ ਬਾਰੇ ਸੁਣ ਸੁਣ ਕੇ ਵੀ ਬੜਾ ਭਿਆਨਕ ਹੈ, ਡਰਾਓ ਵੀ ਮੈਂ ਆਪਣੇ ਮਨ ਵਿੱਚ ਡਰ ਰਿਹਾ ਹਾਂ।
ਮੈਂ ਤੱਕੀ ਓਟ ਸੰਤਾਂ ਲਿਹੋ ਉਬਾਰੀਆ।
ਵੀ ਮੈਂ ਹੁਣ ਵਾਹਿਗੁਰੂ ਦੇ ਸੰਤਾਂ ਦੀ ਓਟ ਤੱਕੀ ਹੈ, ਕਿਉਂਕਿ ਜਿਹੜੇ ਸੰਤ ਨੇ ਉਹ ਭਾਈ ਵਿਚੋਲੇ ਹੁੰਦੇ ਨੇ। ਲਿਹੋ ਉਬਾਰੀਆ, ਸੀ ਉਹਨਾਂ ਦੇ ਚਰਨਾਂ ਵਿੱਚ ਜਾ ਕੇ ਬੇਨਤੀ ਕੀਤੀ, ਮਹਾਂਪੁਰਖੋ ਤੁਸੀਂ ਪਰਮੇਸ਼ਰ ਦੇ ਪਿਆਰੇ ਹੋ, ਤੁਸੀਂ ਸਾਡੀ ਬਾਂਹ ਫੜ ਲਵੋ ਅਤੇ ਇਹ ਜਿਹੜਾ ਡਰਾਉਣਾ ਰਸਤਾ ਹੈ ਪ੍ਰਲੋਕ ਦਾ, ਲਿਹੋ ਉਬਾਰੀਆ, ਇਸ ਤੋਂ ਤੁਸੀਂ ਕਿਰਪਾ ਕਰਕੇ ਸਾਨੂੰ ਬਚਾ ਲਵੋ।
ਮੋਹਨ ਲਾਲ ਅਨੂਪ ਸਰਬ ਸਾਧਾਰੀਆ।
ਬਾਬਾ ਫਰੀਦ ਜੀ ਨੇ ਵੀ ਇਸ਼ਾਰਾ ਕੀਤਾ ਹੈ, ਪੁਰਸ਼ ਲਾਤ ਕਾ ਪੰਥ ਦੁਹੇਲਾ, ਸੰਘਣਾ ਸਾਥੀ ਗਵਨ ਅਕੇਲਾ। ਪ੍ਰਲੋਕ ਦਾ ਰਸਤਾ ਬੜਾ ਦੁਖਦਾਈ ਹੈ। ਹਿੰਦੂ ਧਰਮ ਵੀ ਕਹਿੰਦਾ ਇੱਕ ਬਹਿ ਤਰਨੀ ਨਦੀ ਹੈ ਔਰ ਉੱਥੇ ਪੂੰ ਪਾਕ ਦੀ ਵਗਦੀ, ਉਹਦੇ ਵਿੱਚੋਂ ਦੀ ਮਨੁੱਖ ਨੂੰ ਗੁਜ਼ਰਨਾ ਪੈਂਦਾ। ਇੱਕ ਅਸਪੱਤਰ ਬਣ ਹੈ ਜਿਹਦੇ ਵਿੱਚ ਤਲਵਾਰਾਂ ਵਰਗੇ, ਤਲਵਾਰਾਂ ਦੀ ਧਾਰ ਵਰਗੇ ਤਿੱਖੇ ਪੱਤਰੇ ਨੇ ਅਤੇ ਬੜਾ ਸੰਘਣਾ ਜੰਗਲ ਹੈ, ਉਹਦੇ ਵਿੱਚੋਂ ਦੀ ਗੁਜ਼ਰਨਾ ਪੈਂਦਾ ਅਤੇ ਇੱਕ ਅੱਗ ਦਾ ਸਮੁੰਦਰ ਹੈ 10,000 ਜੂਜਨ ਉਸਦਾ ਵਿਸਤਾਰ ਲਿਖਿਆ, ਉਹਦੇ ਵਿੱਚੋਂ ਦੀ ਜਾਣਾ ਪੈਂਦਾ। ਇਸ ਤਰ੍ਹਾਂ ਪ੍ਰਲੋਕ ਦਾ ਰਸਤਾ ਬੜਾ ਹੀ ਡਰਾਉਣਾ ਹੈ। ਸੁਣ ਸੁਣ ਕੇ ਮੈਂ ਡਰਦਾ ਸੀ ਅਤੇ ਅਖੀਰ ਮੈਂ ਮਹਾਂਪੁਰਖਾਂ ਦੀ ਓਟ ਤੱਕੀ ਅਤੇ ਬੇਨਤੀ ਕੀਤੀ, ਮਹਾਰਾਜ ਤੁਸੀਂ ਮੈਨੂੰ ਬਚਾਓ। ਅਤੇ ਅੱਗੇ ਮਹਾਂਪੁਰਖਾਂ ਨੇ ਫਿਰ ਕੀ ਆਖਿਆ?
ਮੋਹਨ ਲਾਲ ਅਨੂਪ ਸਰਬ ਸਾਧਾਰੀਆ।
ਅਤੇ ਮਹਾਂਪੁਰਖਾਂ ਨੇ ਕਿਹਾ ਵੀ ਉਹ ਵਾਹਿਗੁਰੂ ਪਰਮੇਸ਼ਰ ਮੋਹਨ ਪਿਆਰਾ ਹੈ ਅਤੇ ਲਾਲ, ਉਹ ਲਾਲ ਵਾਂਗੂ ਬਹੁਤ ਹੀ ਅਮੋਲਕ ਹੈ, ਬੇਸ਼ਕੀਮਤ ਵਾਲਾ ਹੈ ਅਤੇ ਅਨੂਪ ਉਪਮਾ ਤੋਂ ਰਹਿਤ ਅਤੇ ਸਰਬ ਸਾਧਾਰੀਆ, ਉਹ ਸਾਰਿਆਂ ਨੂੰ ਸਾਧਾਰੀਆ ਦਾ ਅਰਥ ਸਹਾਰਾ ਦੇਣ ਵਾਲਾ, ਭਾਵ ਜਿੰਨੇ ਵੀ ਜੀਵ ਜੰਤ ਨੇ ਸਾਰਿਆਂ ਨੂੰ ਆਸਰਾ ਵਾਹਿਗੁਰੂ ਹੀ ਦਿੰਦਾ ਹੈ, ਸਾਰਿਆਂ ਨੂੰ ਦੁਲਾਸਾ ਵਾਹਿਗੁਰੂ ਪਰਮੇਸ਼ਰ ਹੀ ਦਿੰਦਾ ਹੈ। ਕਿੰਨੇ ਪਸ਼ੂ ਪੰਛੀ ਨੇ, ਕਿੰਨੇ ਦਰਿੰਦੇ ਪਰਿੰਦੇ ਨੇ, ਅਤੇ ਸਾਰਿਆਂ ਨੂੰ ਵਾਹਿਗੁਰੂ ਹੀ ਸਹਾਰਾ ਦੇਣ ਵਾਲਾ ਹੈ।
ਗੁਰ ਨਿਵ ਨਿਵ ਲਾ ਗਉ ਪਾਏ ਦੇਹੋ ਦੇਖਾਰੀਆ।
ਬਈ ਮੈਂ ਪਹਿਲਾਂ ਤੇ ਜਿਹੜੇ ਸੰਤ ਸਨ ਗੁਰਮੁਖ ਸਨ ਉਹਨਾਂ ਦੀ ਓਟ ਤੱਕੀ, ਉਹਨਾਂ ਨੇ ਗੁਰੂ ਦੇ ਵੱਲ ਭੇਜ ਦਿੱਤਾ, ਹੁਣ ਮੈਂ ਗੁਰਨਿਵਨਿਵ ਲਾਗੋ ਪਾਏ। ਮੈਂ ਸਤਿਗੁਰੂ ਦੇ ਨਿਵ ਨਿਵ ਕੇ ਚਰਨੀ ਲੱਗਦਾ ਹਾਂ ਤੇ ਨਾਲ ਬੇਨਤੀ ਕਰਦਾ ਹਾਂ, ਦੇਹੋ ਦਿਖਾਰੀਆ ਮਹਾਰਾਜ ਉਹ ਮੋਹਨ ਤੇ ਲਾਲ ਅਨੂਪ ਜੋ ਸਭ ਨੂੰ ਸਹਾਰਾ ਦੇਣ ਵਾਲਾ ਹੈ, ਕਿਰਪਾ ਕਰਕੇ ਮੈਨੂੰ ਉਸ ਦੇ ਦਰਸ਼ਨ ਕਰਵਾ ਦਿਓ।
ਮੈਂ ਕੀਏ ਮਿੱਤਰ ਅਨੇਕ ਇੱਕ ਸਬਲਿਹਾਰੀਆ।
ਤੇ ਫੇਰ ਨਾਲ ਬੇਨਤੀ ਕਰਨੀ ਹੈ ਤੇ ਜੇ ਸਤਿਗੁਰੂ ਕਹਿਣ ਵੀ ਤੂੰ ਕਿਸੇ ਹੋਰ ਦੇਵੀ ਦੇਵਤੇ ਨਾਲ ਮਿੱਤਰਤਾ ਪਾ ਲੈ ਕਿ ਰੱਬ ਨਾਲ ਜ਼ਰੂਰੀ ਤਾਂ ਨਹੀਂ, ਤਾਂ ਹਜ਼ੂਰ ਕਹਿੰਦੇ ਮੈਂ ਕੀਏ ਮਿੱਤਰ ਅਨੇਕ। ਮੈਂ ਬਹੁਤ ਸਾਰੇ ਦੇਵੀ ਦੇਵਤੇ ਵੀ ਆਪਣੇ ਮਿੱਤਰ ਬਣਾ ਕੇ ਵੇਖੇ ਨੇ, ਪਰ ਉਹਨਾਂ ਨੇ ਸਾਡਾ ਪ੍ਰਲੋਕ ਵਿੱਚ ਸਾਥ ਨਹੀਂ ਦਿੱਤਾ। ਕਿਉਂ? ਕਲਗੀਧਰ ਪਾਤਸ਼ਾਹ ਦੇ ਬਚਨ ਹਨ, ਬਿਨ ਹਰ ਨਾਮ ਨਾ ਬਾਚਨ ਪੈ ਹੈ, ਚੌਦਾਂ ਲੋਕ ਜਾਹੇ ਬਸ ਕੀਨੇ ਤਾਂ ਤੇ ਕਹਾਂ ਪਲੈ ਹੈ, ਰਾਮ ਰਹੀਮ ਉਬਾਰ ਨਾ ਸਕਹਿ ਜਾ ਕਰ ਨਾਮ ਰਟੈ ਹੈ, ਬ੍ਰਹਮਾ ਵਿਸ਼ਨ ਰੁਦਰ ਸੂਰਜ ਸਸ ਤੇ ਬਸ ਕਾਲ ਸਭਾ ਹੈ। ਉਹ ਤੇ ਸਾਰੇ ਆਪ ਹੀ ਕਾਲ ਦੇ ਚੱਕਰ ਵਿੱਚ ਫਸੇ ਹੋਏ ਨੇ, ਇਸ ਲਈ ਸਾਨੂੰ ਕਿਵੇਂ ਬਚਾਉਣਗੇ? ਮੈਂ ਮਿੱਤਰ ਤਾਂ ਅਨੇਕਾਂ ਬਣਾਏ, ਪਰ ਹੁਣ ਤੇ ਮੈਂ ਇੱਕ ਵਾਹਿਗੁਰੂ ਤੋਂ ਹੀ ਬਲਿਹਾਰ ਜਾਣਾ ਹਾਂ।
ਸਭ ਗੁਣ ਕਿਸ ਹੀ ਨਾ ਹੈ ਹਰ ਪੂਰ ਭੰਡਾਰੀਆ।
ਲੋ ਸਾਰੇ ਗੁਣ ਤਾਂ ਕਿਸੇ ਵਿੱਚ ਵੀ ਹੋਰ ਨਹੀਂ ਹਨ, ਉਹ ਵਾਹਿਗੁਰੂ ਪਰਮੇਸ਼ਰ ਹੀ ਐਸਾ ਮਿੱਤਰ ਹੈ ਜਿਹੜਾ ਸਾਰੇ ਗੁਣਾਂ ਦੇ ਨਾਲ ਐਨ ਭਰਿਆ ਹੋਇਆ ਇੱਕ ਖਜ਼ਾਨਾ ਹੈ।
ਜੋ ਦਿਸ ਜਪੀਐ ਨਾਉ ਸੂਖ ਸਵਾਰੀਆ।
ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਕੋਈ ਮਨੁੱਖ ਐਵੇਂ ਹੰਕਾਰ ਨਾ ਕਰ ਲਵੇ ਵੀ ਮੈਂ ਬਹੁਤਾ ਭਜਨ ਕਰਦਾ ਹਾਂ, ਬਹੁਤਾ ਨਾਮ ਜਪਦਾ ਹਾਂ, ਕਿਉਂਕਿ ਕਈ ਵਾਰੀ ਮਨੁੱਖ ਨੂੰ ਆਪਣੀ ਭਗਤੀ ਦਾ ਵੀ ਸੇਵਾ ਦਾ ਵੀ ਮਾਣ ਹੋ ਜਾਂਦਾ ਹੈ। ਹਜ਼ੂਰ ਕਹਿੰਦੇ ਚਹੁ ਦਿਸ ਜਪੀਐ ਨਾਉ, ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਸੰਸਾਰ ਦੇ ਚਾਰੇ ਪਾਸੇ ਜਪਿਆ ਜਾਂਦਾ ਹੈ, ਉੱਤਰ ਦੱਖਣ ਪੂਰਬ ਤੇ ਪੱਛਮ ਜਿਸ ਪਾਸੇ ਵੀ ਕੋਈ ਰਹਿੰਦਾ ਹੈ, ਸਾਰੇ ਜੀਵ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਦੇ ਹਨ ਕਿਸੇ ਨਾ ਕਿਸੇ ਤਰੀਕੇ ਨਾਲ, ਆਪੋ ਆਪਣੀ ਬੋਲੀ ਦੇ ਨਾਲ ਸਭ ਵਾਹਿਗੁਰੂ ਦਾ ਨਾਮ ਜਪਦੇ ਨੇ, ਚਾਰੇ ਪਾਸੇ ਨਾਮ ਜਪਿਆ ਜਾਂਦਾ ਹੈ। ਸੂਖ ਸਵਾਰੀਆ, ਤੇ ਜਿਹੜਾ ਪ੍ਰੇਮ ਨਾਲ ਜਪਦਾ ਹੈ ਵਾਹਿਗੁਰੂ ਸੁਖ ਦੇ ਨਾਲ ਉਹਦੀ ਜ਼ਿੰਦਗੀ ਨੂੰ ਸਵਾਰ ਦਿੰਦਾ ਹੈ।
ਮੈਂ ਆਹੀ ਓੜ ਤੁਹਾਰ ਨਾਨਕ ਬਲਿਹਾਰੀਆ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਹੇ ਵਾਹਿਗੁਰੂ, ਮੈਂ ਤੇ ਹੁਣ ਤੇਰੀ ਹੀ ਓਟ ਆਹੀ ਦਾ ਅਰਥ ਚਾਹੀ ਹੈ ਤੇ ਮੈਂ ਤੈਥੋਂ ਹੀ ਬਲਿਹਾਰ ਜਾਣਾ ਕੁਰਬਾਨ ਜਾਣਾ ਹਾਂ।
ਗੁਰ ਕਾਢਿਓ ਪੂਜਾ ਪਸਾਰ ਮੋਹ ਕੁਪਾਰੀਆ।
ਇਉਂ ਜਦੋਂ ਗੁਰੂ ਦੇ ਚਰਨਾਂ ਦੇ ਵਿੱਚ ਤੇ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸਾਂ ਬੇਨਤੀਆਂ ਕੀਤੀਆਂ, ਫਿਰ ਗੁਰੂ ਪਰਮੇਸ਼ਰ ਨੇ ਕਿਰਪਾ ਕੀਤੀ, ਮੋਹ ਕੁਪਾਰੀਆ, ਕੂਪ ਕਹਿੰਦੇ ਨੇ ਖੂਹ, ਅਸੀਂ ਮੋਹ ਦੇ ਖੂਹ ਵਿੱਚ ਡਿੱਗੇ ਹੋਏ ਸਾਂ ਤੇ ਸਤਿਗੁਰੂ ਨੇ ਆਪਣੀ ਬਾਂਹ ਪਸਾਰ ਕੇ, ਬਾਂਹ ਫੈਲਾ ਕੇ ਸਾਨੂੰ ਬਾਹਰ ਕੱਢ ਲਿਆ। ਭਾਵ ਜਦੋਂ ਸਤਿਗੁਰੂ ਦਿਆਲ ਹੁੰਦੇ ਨੇ ਤਾਂ ਉਹ ਆਪਣੀ ਕਿਰਪਾ ਦ੍ਰਿਸ਼ਟੀ ਰੂਪੀ ਬਾਂਹ ਨੂੰ ਫੈਲਾ ਕੇ ਤੇ ਮੋਹ ਦੇ ਖੂਹ ਵਿੱਚ ਡਿੱਗੇ ਹੋਏ ਜੀਵ ਨੂੰ ਬਾਹਰ ਕੱਢ ਲੈਂਦੇ ਹਨ।
ਮੈਂ ਜੀਤੇ ਉਹ ਜਨਮ ਅਪਾਰ ਬਹੁਰ ਨਾ ਹਾਰੀਆ।
ਲੋ ਜਦੋਂ ਇੱਕ ਵਾਰੀ ਸਤਿਗੁਰੂ ਨੇ ਮੋਹ ਦੇ ਖੂਹ ਦੇ ਵਿੱਚੋਂ ਸਾਨੂੰ ਬਾਹਰ ਕੱਢ ਦਿੱਤਾ ਤੇ ਅਸੀਂ ਆਪਣੇ ਇਸ ਮਨੁੱਖਾ ਜਨਮ ਨੂੰ ਜੋ ਅਪਾਰ ਦਾ ਅਰਥ ਹੈ ਬਹੁਤ ਹੀ ਅਮੋਲਕ ਸੀ, ਹੀਰੇ ਵਰਗਾ ਅਮੋਲਕ ਸੀ, ਅਸੀਂ ਇਹਨੂੰ ਜਿੱਤ ਲਿਆ, ਭਾਵ ਸਫਲ ਕਰ ਲਿਆ, ਬਹੁਰ ਨਾ ਹਾਰੀਆ, ਹੁਣ ਅਸੀਂ ਦੁਬਾਰਾ ਮੁੜ ਕੇ ਨਹੀਂ ਹਾਰਾਂਗੇ।
ਮੈਂ ਪਾਇਓ ਸਰਬ ਨਿਧਾਨ ਅਕਥ ਕਥਾਰੀਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਪਾਈ ਉਸ ਵਾਹਿਗੁਰੂ ਦੀ ਅਕਥ ਕਥਾ ਨੂੰ ਸਰਵਣ ਕਰਕੇ ਤੇ ਅਸੀਂ ਤੇ ਇੱਕ ਸਭ ਤੋਂ ਵੱਡਾ ਖਜ਼ਾਨਾ ਹੈ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ, ਅਥਵਾ ਵਾਹਿਗੁਰੂ ਪਰਮੇਸ਼ਰ ਹੀ ਸਭ ਤੋਂ ਵੱਡਾ ਖਜ਼ਾਨਾ ਹੈ, ਉਹ ਅਸਾਂ ਪ੍ਰਾਪਤ ਕਰ ਲਿਆ ਹੈ, ਅਥਵਾ ਅਸੀਂ ਉਸ ਖਜ਼ਾਨੇ ਨੂੰ ਭਾਵ ਸਾਰੇ ਗੁਣਾਂ ਦੇ ਭੰਡਾਰ ਵਾਹਿਗੁਰੂ ਨੂੰ ਪ੍ਰਾਪਤ ਕਰ ਲਿਆ ਹੈ। ਅਕਥ ਕਥਾਰੀਆ, ਜਿਸ ਦੀ ਪਾਈ ਕਥਾ ਵੀ ਅਕਥ ਹੈ, ਜਿਹਦੇ ਬਾਰੇ ਕੁਛ ਵੀ ਬਿਆਨ ਨਹੀਂ ਕੀਤਾ ਜਾ ਸਕਦਾ।
ਹਰ ਦਰਗਹਿ ਸੋਭਾਵੰਤ ਬਾਹਲ ਉਡਾਰੀਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਬਈ ਹੁਣ ਮੈਂ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਵੀ ਸੋਭਾ ਵਾਲਾ ਹੋ ਗਿਆ ਹਾਂ ਤੇ ਬਾਹਾਂ ਲੁਡਾਰੀਆ, ਹੁਣ ਮੈਂ ਆਪਣੇ ਬਾਹਾਂ ਨੂੰ ਲੁਡਾ ਕੇ ਭਾਵ ਚਾਹ ਦੇ ਵਿੱਚ ਖੁਸ਼ੀ ਦੇ ਵਿੱਚ ਆਪਣੀਆਂ ਬਾਹਾਂ ਨੂੰ ਉਲਾਰ ਉਲਾਰ ਕੇ ਫੈਲਾ ਫੈਲਾ ਕੇ ਤੇ ਜਿਵੇਂ ਕੱਛਾਂ ਮਾਰ ਮਾਰ ਕੇ ਮੈਂ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਜਾਵਾਂਗਾ।
ਜਨ ਨਾਨਕ ਲੱਦਾ ਰਤਨ ਅਮੋਲ ਅਪਾਰੀਆ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਮੈਂ ਤੇ ਇੱਕ ਬੜਾ ਹੀ ਅਮੋਲਕ ਰਤਨ ਲੱਦਾ ਦਾ ਅਰਥ ਲੱਭ ਲਿਆ ਹੈ। ਉਹ ਰਤਨ ਕਿਹੜਾ ਹੈ? ਵਾਹਿਗੁਰੂ ਪਰਮੇਸ਼ਰ ਦਾ ਨਾਮ ਜੋ ਸਾਡੇ ਅੰਦਰ ਹੈ। ਅਸੀਂ ਉਸ ਅਮੋਲਕ ਰਤਨ ਨੂੰ ਜਿਹੜਾ ਬਹੁਤ ਵੱਡੀ ਕੀਮਤ ਵਾਲਾ ਸੀ, ਕੋ ਨੂਰ ਹੀਰਾ ਸੀ, ਅਸੀਂ ਉਹ ਲੱਭ ਲਿਆ ਹੈ।
ਗੁਰ ਸੇਵਾ ਭਉ ਜਲ ਤਰੀਏ ਕਹੋ ਪੁਕਾਰੀਆ।
ਹਜ਼ੂਰ ਫਰਮਾਉਂਦੇ ਨੇ ਗੁਰ ਸੇਵਾ ਭਉ ਜਲ ਤਰੀਏ ਕਹੋ ਪੁਕਾਰੀਆ, ਗੁਰੂ ਦੀ ਸੇਵਾ ਕਰਕੇ ਭਵ ਜਲ ਤੋਂ ਭਵ ਸਾਗਰ ਤੋਂ ਤਰੀਦਾ ਹੈ, ਕਹੋ ਪੁਕਾਰੀਆ। ਤੇ ਇਹ ਗੱਲ ਮੈਂ ਬਹੁਤ ਉੱਚੀ ਆਵਾਜ਼ ਦੇ ਨਾਲ ਕਹਿ ਰਿਹਾ ਹਾਂ, ਇਹ ਦੁਨੀਆਂ ਦੇ ਲੋਗੋ, ਜੇ ਕਿਸੇ ਨੇ ਸੰਸਾਰ ਸਮੁੰਦਰ ਤੋਂ ਪਾਰ ਹੋਣਾ ਹੈ ਤੇ ਗੁਰੂ ਦੀ ਸੇਵਾ ਕਰੋ, ਗੁਰੂ ਤੁਹਾਨੂੰ ਨਾਮ ਦੇ ਜਹਾਜ਼ ਤੇ ਚੜਾ ਦੇਣਗੇ, ਉਸ ਨਾਮ ਦੇ ਜਹਾਜ਼ ਤੇ ਚੜ੍ਹ ਕੇ ਤੁਸੀਂ ਸੰਸਾਰ ਸਮੁੰਦਰ ਨੂੰ ਪਾਰ ਕਰ ਲਵੋਗੇ।
ਗੌੜੀ ਮਹੱਲਾ ਪੰਜਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਨਾਰਾਇਣ ਹਰ ਰੰਗ ਰੰਗੋ।
ਲਓ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਗੌੜੀ ਰਾਗ ਦੇ ਵਿੱਚ ਅੱਗੇ ਹੋਰ ਕੁਛ ਸ਼ਬਦ ਉਚਾਰਨ ਕਰਦੇ ਹਨ, ਇਹ ਵੀ ਪੰਜਵੇਂ ਪਾਤਸ਼ਾਹ ਦੇ ਸ਼ਬਦ ਹਨ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਉਹ ਵਾਹਿਗੁਰੂ ਇੱਕ ਅਦਵੈਤ ਸਰੂਪ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸ ਤੋਂ ਰਹਿਤ ਗੁਰਪ੍ਰਸਾਦ, ਉਹ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਕਿਰਪਾ ਕਰੋ, ਸਾਨੂੰ ਉਪਦੇਸ਼ ਦਿਓ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਭਾਈ ਲਓ ਸੁਣੋ, ਨਾਰਾਇਣ ਹਰ ਰੰਗ ਰੰਗੋ, ਤੁਸੀਂ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਰੰਗ ਵਿੱਚ ਆਪਣੇ ਮਨ ਨੂੰ ਰੰਗ ਲਵੋ, ਕਿਉਂਕਿ ਦੁਨੀਆਂ ਵਿੱਚ ਰੰਗ ਤਾਂ ਹੋਰ ਵੀ ਬੜੇ ਨੇ, ਪਰ ਜਿੰਨੇ ਵੀ ਮਾਇਆ ਦੇ ਰੰਗ ਨੇ ਉਹ ਸਾਰੇ ਦੇ ਸਾਰੇ ਕੁਸੁੰਬੀ ਰੰਗ ਵਾਂਗ ਕੱਚੇ ਰੰਗ ਨੇ, ਇਸ ਲਈ ਉਹਨਾਂ ਦਾ ਖਿਆਲ ਛੱਡੋ, ਤੁਸੀਂ ਵਾਹਿਗੁਰੂ ਦੇ ਨਾਮ ਦੇ ਮਜੀਠੀ ਰੰਗ ਵਿੱਚ ਆਪਣੇ ਮਨ ਨੂੰ ਰੰਗੋ, ਜੋ ਹਮੇਸ਼ਾ ਲਈ ਤੁਹਾਡੇ ਨਾਲ ਨਿਭਣ ਵਾਲਾ ਹੈ।
ਜਪ ਜਿਹਵਾ ਹਰ ਏਕ ਮੰਗੋ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਤੁਸੀਂ ਆਪਣੀ ਜਿਹਵਾ ਰਸਨਾ ਤੋਂ ਵੀ ਇੱਕ ਵਾਹਿਗੁਰੂ ਦੇ ਨਾਮ ਨੂੰ ਜਪੋ ਤੇ ਹਰ ਏਕ ਮੰਗੋ, ਤੇ ਹਰ ਵੇਲੇ ਵਾਹਿਗੁਰੂ ਦੇ ਚਰਨਾਂ ਦੇ ਵਿੱਚੋਂ ਵੀ ਇੱਕ ਨਾਮ ਦੀ ਦਾਤ ਮੰਗੋ, ਹੋਰ ਨਾ ਐਵੇਂ ਕੋਈ ਦੁਨਿਆਵੀ ਚੀਜ਼ਾਂ ਵਸਤਾਂ ਮੰਗਦੇ ਰਹੋ। ਕਿਉਂਕਿ ਇੱਕ ਮੂਰਖ ਜੱਟ ਸੀ, ਕਿਸੇ ਬਾਦਸ਼ਾਹ ਨਾਲ ਉਹਦੀ ਯਾਰੀ ਪੈ ਗਈ ਤੇ ਉਹਦੇ ਤੂੜੀ ਮੁੱਕ ਗਈ, ਤੇ ਜਾ ਕੇ ਬਾਦਸ਼ਾਹ ਦੇ ਕੋਲ ਕਹਿਣ ਲੱਗਾ, ਬਾਦਸ਼ਾਹ ਮੈਨੂੰ ਇੱਕ ਤੂੜੀ ਦੀ ਪੰਡ ਦੇ ਦੇ। ਬਾਦਸ਼ਾਹ ਕਹਿਣ ਲੱਗਾ, ਕਿੰਨਾ ਮੂਰਖ ਬੰਦਾ ਹੈ ਵੀ ਹੁਣ ਤੂੜੀ ਦੀ ਪੰਡ ਮੰਗਣ ਵਾਸਤੇ ਮੇਰੇ ਕੋਲ ਆਇਆ, ਤੇ ਜੇ ਹੀਰੇ ਮੋਤੀਆਂ ਦੀ ਪੰਡ ਮੰਗ ਲੈਂਦਾ ਤਾਂ ਵੀ ਤਾਂ ਮਿਲ ਹੀ ਜਾਣੀ ਸੀ, ਇਸ ਲਈ ਬਾਦਸ਼ਾਹ ਦੇ ਕੋਲੋਂ ਜਾ ਕੇ ਤੂੜੀਆਂ ਦੀ ਪੰਡ ਨਹੀਂ ਮੰਗੀ ਦੀ, ਐਵੇਂ ਝੂਠੇ ਪਦਾਰਥ ਦੁਨਿਆਵੀ ਸੁੱਖ ਨਹੀਂ ਮੰਗੀ ਦੇ, ਉਹਦੇ ਕੋਲੋਂ ਤਾਂ ਇੱਕ ਨਾਮ ਦੀ ਹੀ ਮੰਗ ਕਰਨੀ ਚਾਹੀਦੀ ਹੈ।
ਤਜ ਹਉ ਮੈਂ ਗੁਰ ਗਿਆਨ ਭਜੋ।
ਰਹਾਉ ਵਿਸਰਾਮ ਦੇ ਕੇ ਸਤਿਗੁਰੂ ਕਹਿੰਦੇ ਨੇ, ਭਾਈ ਤੁਸੀਂ ਹਉ ਮੈਂ ਨੂੰ ਛੱਡ ਕੇ ਜੋ ਗੁਰੂ ਦਾ ਗਿਆਨ ਹੈ, ਭਾਵ ਗੁਰਬਾਣੀ ਦਾ ਗਿਆਨ ਹੈ, ਭਜੋ ਇਹਦਾ ਸੇਵਨ ਕਰੋ, ਭਾਵ ਜੋ ਗੁਰਬਾਣੀ ਉਪਦੇਸ਼ ਦਿੰਦੀ ਇਹਦੇ ਉੱਤੇ ਅਮਲ ਕਰੋ।
ਮਿਲ ਸੰਗਤ ਤੁਰ ਕਰਮ ਲਿਖਿਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਤੁਸੀਂ ਸੰਗਤ ਦੇ ਨਾਲ ਮਿਲੋ, ਜੇ ਤੁਹਾਡੇ ਮੱਥੇ ਤੇ ਵਾਹਿਗੁਰੂ ਨੇ ਧੁਰ ਤੋਂ ਕੋਈ ਚੰਗਾ ਕਰਮ ਲਿਖਿਆ ਹੋਇਆ ਨਾ, ਤੇ ਫਿਰ ਤੁਸੀਂ ਭਾਈ ਸਤਸੰਗਤ ਨਾਲ ਮਿਲੋ, ਤੇ ਸਤਸੰਗਤ ਦੇ ਨਾਲ ਮਿਲ ਕੇ ਗੁਰੂ ਦੇ ਗਿਆਨ ਦਾ ਸੇਵਨ ਕਰੋ ਤੇ ਹੰਕਾਰ ਨੂੰ ਛੱਡ ਦਿਓ।
ਜੋ ਦਿਸੈ ਸੋ ਸੰਗ ਨਾ ਗਇਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਭਾਈ ਅਸੀਂ ਤੇ ਬੜੇ ਗਹੁ ਨਾਲ ਵਿਖਿਆ ਹੈ, ਜੋ ਕੁਝ ਵੀ ਨਜ਼ਰ ਆਉਂਦਾ ਹੈ ਨਾ, ਦ੍ਰਿਸ਼ਟਮਾਨ ਹੈ ਸਗਲ ਮਥੇਨਾ, ਇਹਦੇ ਵਿੱਚੋਂ ਕੁਛ ਵੀ ਕਿਸੇ ਦੇ ਨਾਲ ਨਹੀਂ ਗਿਆ।
ਸਾਕਤ ਮੂੜ ਲੱਗੇ ਪਚ ਮੋਇਓ।
ਪਰ ਜਿਹੜਾ ਸਾਕਤ ਪੁਰਸ਼ ਹੈ ਤੇ ਮੂੜ ਨਾ ਸਮਝ ਹੈ, ਉਹ ਇਹਦੇ ਵਿੱਚ ਹੀ ਲੱਗ ਕੇ ਤੇ ਇਹਦੇ ਵਿੱਚ ਹੀ ਖਚਤ ਹੋ ਕੇ ਮਰ ਗਿਆ ਹੈ।
ਮੋਹਨ ਨਾਮ ਸਦਾ ਰਵ ਰਹੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਸ ਮੋਹਨ ਵਾਹਿਗੁਰੂ ਪਰਮੇਸ਼ਰ ਦਾ ਨਾਮ ਸਦਾ ਰਵ ਰਹੇ ਹੋ, ਵੀ ਉਹ ਸਦਾ ਹੀ ਪਰਿਪੂਰਨ ਹੋ ਰਿਹਾ ਹੈ। ਭਾਵ ਵਾਹਿਗੁਰੂ ਪਰਮੇਸ਼ਰ ਦਾ ਨਾਮ ਸਰਵ ਵਿਆਪਕ ਹੈ, ਤੁਸੀਂ ਕਿਤੇ ਵੀ ਚਲੇ ਜਾਓ, ਸਤਿਗੁਰੂ ਕਹਿੰਦੇ ਨੇ, ਜਿੰਨੇ ਜੀਵ ਜੰਤ ਨੇ, ਪਸ਼ੂ ਪੰਛੀ ਨੇ, ਸਾਰੇ ਵਾਹਿਗੁਰੂ ਦਾ ਨਾਮ ਜਪ ਰਹੇ ਹਨ।
ਕੋਟ ਮਦੇ ਕਿਨੈ ਗੁਰਮੁਖ ਲਹਿਓ।
ਪਰ ਹਜ਼ੂਰ ਕਹਿੰਦੇ ਨੇ, ਕਰੋੜਾਂ ਵਿੱਚੋਂ ਕਿਸੇ ਵਿਰਲੇ ਗੁਰਮੁਖ ਪਿਆਰੇ ਨੇ ਗੁਰੂ ਦੀ ਕਿਰਪਾ ਨਾਲ ਉਸ ਨਾਮ ਨੂੰ ਲਹਿਓ ਪ੍ਰਾਪਤ ਕੀਤਾ ਹੈ, ਉਹ ਨਾਮ ਜਿਸ ਨੂੰ ਸਾਰੇ ਪਸ਼ੂ ਪੰਛੀ ਜਪਦੇ ਨੇ ਨਾ, ਤੇ ਉਸ ਨਾਮ ਨੂੰ, ਵਿਆਪਕ ਨਾਮ ਨੂੰ, ਕਰੋੜਾਂ ਵਿੱਚੋਂ ਕਿਸੇ ਇੱਕ ਅੱਧੇ ਨੇ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਕੀਤਾ ਹੈ।
ਹਰ ਸੰਤਨ ਕਰ ਨਮੋ ਨਮੋ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਪਦੇਸ਼ ਬਖਸ਼ਿਸ਼ ਕਰਦੇ ਹਨ, ਗੁਰਮੁਖੋ ਤੁਸੀਂ ਜਿਹੜੇ ਵਾਹਿਗੁਰੂ ਦੇ ਸੰਤ ਨੇ, ਸੰਤ ਕਿਸ ਨੂੰ ਆਖਿਆ ਹੈ, ਜਿਨ੍ਹਾਂ ਸਾਸ ਗ੍ਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ ਤਨ ਸੇਈ ਨਾਨਕਾ ਪੂਰਨ ਸੋਈ ਸੰਤ। ਜਿਹੜੇ ਐਸੇ ਮਹਾਂਪੁਰਖ ਨੇ ਭਾਈ, ਉਹਨਾਂ ਨੂੰ ਤੁਸੀਂ ਤਨ ਕਰਕੇ ਵੀ ਮਨ ਕਰਕੇ ਵੀ ਨਮਸਕਾਰ ਕਰੋ, ਭਾਵ ਉਹਨਾਂ ਦਾ ਸਤਿਕਾਰ ਕਰੋ।
ਨੌ ਨਿਧ ਪਾਵਹਿ ਅਤੁਲ ਸੁਖੋ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇਹਦੇ ਨਾਲ ਤੁਸੀਂ ਨੌ ਨਿਧੀਆਂ ਨੂੰ ਪ੍ਰਾਪਤ ਕਰ ਲਵੋਗੇ ਤੇ ਨਾਲ ਅਤੁਲ ਸੁਖੋ, ਜਿਹੜਾ ਤੋਲਣ ਤੋਂ ਰਹਿਤ ਭਾਵ ਬਹੁਤ ਵੱਡਾ ਸੁਖ ਵੀ ਪ੍ਰਾਪਤ ਹੋਵੇਗਾ, ਆਤਮਕ ਸੁਖ ਵੀ ਤੁਹਾਨੂੰ ਪ੍ਰਾਪਤ ਹੋ ਜਾਵੇਗਾ।
ਨੈਣ ਅਲੋਵੋ ਸਾਧ ਜਨੋ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ, ਤੁਸੀਂ ਇਹਨਾਂ ਅੱਖਾਂ ਦੇ ਨਾਲ ਜਿਹੜੇ ਸਾਧੂ ਮਹਾਤਮਾ ਮਹਾਂਪੁਰਖ ਨੇ ਜਿਨ੍ਹਾਂ ਦੀ ਬਾਬਤ ਲਿਖਿਆ ਹੈ, ਸਾਧ ਨਾਮ ਨਿਰਮਲਤਾ ਕੇ ਕਰਨ ਅਥਵਾ ਗੁਰਮੁਖ ਸਾਧ ਜਾਂ ਅਸਾਧ ਸਾਧ ਸਦਾਇਆ, ਜਿਨ੍ਹਾਂ ਨੇ ਅਸਾਧ ਮਨ ਨੂੰ ਸਾਧ ਲਿਆ, ਐਸੇ ਭਾਈ ਮਹਾਂਪੁਰਖਾਂ ਦੇ ਇਹਨਾਂ ਅੱਖਾਂ ਦੇ ਨਾਲ ਦਰਸ਼ਨ ਕਰੋ।
ਹਿਰਦੇ ਗਾਵਹੋ ਨਾਮ ਨਿਧੋ।
ਤੇ ਹਜ਼ੂਰ ਕਹਿੰਦੇ ਨੇ ਆਪਣੇ ਹਿਰਦੇ ਦੇ ਨਾਲ ਵਾਹਿਗੁਰੂ ਪਰਮੇਸ਼ਰ ਦੇ ਜਸ ਨੂੰ ਗਾਓ ਤੇ ਨਾਲ ਹੀ ਨਾਮ ਨਿਧੋ, ਜਿਹੜਾ ਨਾਮ ਸਾਰੀਆਂ ਨਿਧੀਆਂ ਦਾ ਖਜ਼ਾਨਾ ਹੈ, ਤੇ ਨਾਲ ਭਾਈ ਵਾਹਿਗੁਰੂ ਦੇ ਨਾਮ ਨੂੰ ਵੀ ਜਪੋ।
ਕਾਮ ਕ੍ਰੋਧ ਲੋਭ ਮੋਹ ਤਜੋ।
ਹੋਰ ਮਹਾਰਾਜ ਅਸੀਂ ਕੀ ਕਰੀਏ, ਹਜ਼ੂਰ ਕਹਿੰਦੇ ਭਾਈ ਆ ਜਿਹੜੇ ਵਿਕਾਰ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹਨਾਂ ਨੂੰ ਛੱਡੋ। ਕਿਉਂਕਿ ਆਮ ਲੋਕੀ ਇਹ ਗੱਲ ਕਹਿੰਦੇ ਨੇ ਬਈ ਤੁਸੀਂ ਸੰਸਾਰ ਨੂੰ ਛੱਡੋ, ਪਰਿਵਾਰ ਨੂੰ ਛੱਡੋ, ਕਾਰੋਬਾਰ ਨੂੰ ਛੱਡੋ, ਪਰ ਸਤਿਗੁਰੂ ਇਹ ਨਹੀਂ ਕਹਿੰਦੇ ਸਾਨੂੰ। ਸਤਿਗੁਰੂ ਕਹਿੰਦੇ ਨੇ ਕਾਮ ਕ੍ਰੋਧ ਲੋਭ ਮੋਹ ਤਜੋ, ਇਹਨਾਂ ਵਿਕਾਰਾਂ ਨੂੰ ਛੱਡੋ, ਇਹ ਵਿਕਾਰ ਹੀ ਤਾਂ ਦੁਖਦਾਈ ਨੇ। ਅਤੇ ਜੇ ਘਰ ਬਾਰ ਛੱਡ ਵੀ ਦਿੱਤਾ, ਜੰਗਲ ਵਿੱਚ ਚਲੇ ਗਏ, ਗ੍ਰਹਿ ਤਜ ਵਣਖੰਡ ਜਾਈਏ, ਚੁਣ ਖਾਈਏ ਕੰਧਾ, ਅਜੋ ਵਿਕਾਰ ਨਾ ਛੋਡੀ ਪਾਪੀ ਮਨ ਮੰਦਾ, ਅਤੇ ਫਿਰ ਉੱਥੇ ਜਾ ਕੇ ਵੀ ਜੇ ਵਿਕਾਰ ਤੰਗ ਕਰਨ ਲੱਗੇ ਫਿਰ ਕੀ ਕਰਾਂਗੇ। ਇਸੇ ਲਈ ਘਰ ਵਿੱਚ ਰਹਿੰਦਿਆਂ ਹੋਇਆਂ ਅਤੇ ਆਪਣੀ ਮਰਯਾਦਾ ਦੇ ਵਿੱਚ ਵਿਚਰਦਿਆਂ ਹੋਇਆਂ ਹਜ਼ੂਰ ਕਹਿੰਦੇ ਇਹਨਾਂ ਵਿਕਾਰਾਂ ਨੂੰ ਛੱਡ ਦਿਓ।
ਜਨਮ ਮਰਨ ਦੋ ਤੇ ਰਹੇਓ।
ਲੋ ਜਿਹਨੇ ਪਾਈ ਵਿਕਾਰਾਂ ਨੂੰ ਛੱਡ ਦਿੱਤਾ, ਉਹ ਜਨਮ ਤੇ ਮਰਨ ਦੋਹਾਂ ਤੋਂ ਬਚ ਗਿਆ।
ਦੁੱਖ ਅੰਧੇਰਾ ਘਰ ਤੇ ਮਿਟਿਓ।
ਲੋ ਹਜ਼ੂਰ ਕਹਿੰਦੇ ਹੁਣ ਐਸੀ ਗੁਰੂ ਦੀ ਕਿਰਪਾ ਹੋਈ ਹੈ, ਜਿਹੜਾ ਦੁੱਖ ਤੇ ਅਗਿਆਨ ਦਾ ਹਨੇਰਾ ਸੀ ਉਹ ਸਾਡੇ ਘਰ ਤੋਂ ਮਿਟ ਗਿਆ, ਦੂਰ ਹੋ ਗਿਆ ਹੈ।
ਗੁਰ ਗਿਆਨ ਦ੍ਰਿੜਾਇਓ ਦੀਪ ਬਲਿਓ।
ਕਿਉਂਕਿ ਸਤਿਗੁਰੂ ਨੇ ਸਾਨੂੰ ਗੁਰਮਤਿ ਦਾ ਗਿਆਨ ਦ੍ਰਿੜ ਕਰਵਾ ਦਿੱਤਾ, ਹੁਣ ਸਾਡੇ ਅੰਦਰ ਦੈਵੀ ਗਿਆਨ ਦਾ, ਅਨਪਵੀ ਗਿਆਨ ਦਾ ਦੀਵਾ ਪ੍ਰਕਾਸ਼ਮਾਨ ਹੋ ਗਿਆ, ਜਿਸ ਦਾ ਸਦਕਾ ਅਗਿਆਨ ਦਾ ਹਨੇਰਾ ਵੀ ਤੇ ਦੁੱਖ ਇਹ ਵੀ ਚਲਿਆ ਗਿਆ ਹੈ। ਕਿਉਂਕਿ ਹਨੇਰੇ ਦੇ ਕਾਰਨ ਹੀ ਤਾਂ ਦੁੱਖ ਹੁੰਦਾ ਹੈ। ਅੰਧਕਾਰ ਸੋ ਕਬ ਹੈ ਨਾ ਸੋਈਐ, ਰਾਜਾ ਰੰਕ ਦੋ ਮਿਲ ਰੋਈ ਹੈ। ਹਨੇਰੇ ਵਿੱਚ ਆਦਮੀ ਡਰਦਾ ਵੀ ਹੈ, ਹਨੇਰੇ ਵਿੱਚ ਆਦਮੀ ਠੋਕਰਾਂ ਵੀ ਖਾਂਦਾ ਹੈ, ਹਨੇਰੇ ਵਿੱਚ ਸੁਖਦਾਈ ਚੀਜ਼ਾਂ ਵੀ ਦੁੱਖਦਾਈ ਜਾਪਦੀਆਂ ਨੇ। ਇਸੇ ਲਈ ਜਦੋਂ ਗੁਰੂ ਨੇ ਗੁਰਮਤਿ ਗਿਆਨ ਦ੍ਰਿੜ ਕਰਵਾਇਆ, ਸਾਡੇ ਅੰਦਰ ਅਨਭਵੀ ਗਿਆਨ ਦਾ ਦੀਵਾ ਪ੍ਰਕਾਸ਼ਮਾਨ ਹੋ ਗਿਆ, ਜਿਸ ਦਾ ਸਦਕਾ ਦੁੱਖ ਤੇ ਹਨੇਰਾ ਘਰ ਤੋਂ ਦੂਰ ਹੋ ਗਿਆ।
ਜਿਨ ਸੇਵਿਆ ਸੋ ਪਾਰ ਭਰਿਓ।
ਹਜ਼ੂਰ ਕਹਿੰਦੇ ਭਾਈ ਜਿਸਨੇ ਵੀ ਸਤਿਗੁਰੂ ਦੀ ਸੇਵਾ ਕੀਤੀ ਹੈ ਸੋ ਪਾਰ ਭਰਿਓ, ਭਵ ਸਾਗਰ ਤੋਂ ਪਾਰ ਹੋ ਗਿਆ।
ਜਨ ਨਾਨਕ ਗੁਰਮੁਖ ਜਗਤ ਤਰਿਓ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਇਸ ਢੰਗ ਦੇ ਨਾਲ ਵੀ ਗੁਰਮੁਖਾਂ ਨੇ ਸੰਸਾਰ ਨੂੰ ਭਵ ਸਾਗਰ ਨੂੰ ਤਰ ਲਿਆ ਹੈ।
ਮਹੱਲਾ ਪੰਜਵਾਂ ਗੌੜੀ ਹਰ ਹਰ ਗੁਰ ਗੁਰ ਕਰਤ ਭਰਮ ਗਏ।
ਲੋ ਹੁਣ ਅੱਗੇ ਮਹੱਲਾ ਪੰਜਵਾਂ ਗੌੜੀ, ਇਹ ਪੰਜਵੇਂ ਪਾਤਸ਼ਾਹ ਗੌੜੀ ਰਾਗ ਵਿੱਚ ਅਗਲਾ ਸ਼ਬਦ ਉਚਾਰਨ ਕਰਦੇ ਨੇ, ਕਿਤੇ ਗੌੜੀ ਮਹੱਲਾ ਪੰਜਵਾਂ ਇਸ ਤਰ੍ਹਾਂ, ਪਰ ਕਈ ਵਾਰੀ ਉਲਟਾ ਵੀ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਨੇ ਲਿਖਿਆ। ਮਹੱਲਾ ਪੰਜਵਾਂ ਗੌੜੀ ਰਾਗ ਹੈ ਹਰ ਹਰ ਗੁਰ ਗੁਰ ਕਰਤ ਭਰਮ ਗਏ। ਹਜ਼ੂਰ ਕਹਿੰਦੇ ਨੇ ਵੀ ਵਾਹਿਗੁਰੂ ਵਾਹਿਗੁਰੂ ਜਪਦਿਆਂ ਹੋਇਆਂ ਅਥਵਾ ਗੁਰੂ ਗੁਰੂ ਜਪਦਿਆਂ ਹੋਇਆਂ ਪਰਮ ਗਏ, ਸਾਡੇ ਤਾਂ ਸਾਰੇ ਪਰਮ ਦੂਰ ਹੋ ਗਏ।
ਮੇਰੇ ਮਨ ਸਭ ਸੁਖ ਪਾਇਓ।
ਤੇ ਸਾਡੇ ਮਨ ਨੇ ਸਾਰੇ ਸੁਖਾਂ ਨੂੰ ਪ੍ਰਾਪਤ ਕਰ ਲਿਆ, ਕਿਉਂਕਿ ਸਿਮਰਨ ਦੁਆਰਾ ਸਾਰੇ ਸੁਖ ਪ੍ਰਾਪਤ ਹੁੰਦੇ ਹਨ, ਹਾਲਤ ਸੁਖ, ਪਾਲਤ ਸੁਖ, ਨਿਤ ਸੁਖ, ਸਿਮਰਨੋ ਨਾਮ ਗੋਬਿੰਦ ਕਾ ਸਦਾ ਲੀਜੈ। ਇਸੇ ਲਈ ਹਜ਼ੂਰ ਕਹਿੰਦੇ ਨੇ ਵੀ ਹਰ ਹਰ ਦਾ ਅਰਥ ਹੈ ਵਾਹਿਗੁਰੂ ਵਾਹਿਗੁਰੂ, ਤੇ ਗੁਰ ਗੁਰ ਦਾ ਅਰਥ ਹੈ ਗੁਰੂ ਗੁਰੂ ਜਪਦਿਆਂ ਹੋਇਆਂ, ਅਥਵਾ ਹਰ ਤੇ ਗੁਰ ਦੋਹਾਂ ਨੂੰ ਜੋੜ ਕੇ ਵਾਹਿਗੁਰੂ 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 ਜਪਦਿਆਂ ਸਾਡੇ ਸਭ ਤਰ੍ਹਾਂ ਦੇ ਭਰਮ ਭੁਲੇਖੇ ਦੂਰ ਹੋ ਗਏ ਤੇ ਸਾਡੇ ਮਨ ਨੇ ਸਾਰੇ ਸੁਖਾਂ ਨੂੰ ਪ੍ਰਾਪਤ ਕਰ ਲਿਆ।
ਰਹਾਓ ਬਲ ਤੋ ਜਲ ਤੋ ਤੌਕਿਆ ਗੁਰ ਚੰਦਨ ਸੀਤ ਲਾਇਓ।
ਰਹਾਓ ਬਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਨੇ, ਭਾਈ ਮੈਂ ਤੇ ਪਹਿਲਾਂ ਵੀ ਮੋਹ ਮਾਇਆ ਦੀ, ਹੰਕਾਰ ਦੀ, ਵਿਕਾਰਾਂ ਦੀ ਅੱਗ ਵਿੱਚ ਸੜ ਬਲ ਰਿਹਾ ਸੀ। ਸਾਰਾ ਸੰਸਾਰ ਹੀ ਸੜ ਰਿਹਾ ਹੈ, ਗੁੱਜੀ ਪਾਹੇ ਜਲੈ ਸੰਸਾਰਾ, ਭਗਤਨਾ ਵਿਆਪੈ ਮਾਇਆ। ਮੈਂ ਤੇ ਇਸ ਤਰ੍ਹਾਂ ਵਿਸ਼ੇ ਵਿਕਾਰਾਂ ਦੀ, ਪਾਪਾਂ ਦੀ ਅੱਗ ਵਿੱਚ ਸੜਦਾ ਬਲਦਾ ਸੀ, ਪਰ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਤੇ ਬਹੁਤ ਸੀਤ ਲਾਇਓ ਦਾ ਅਰਥ ਹੈ ਵੀ ਠੰਡਾ ਚੰਦਨ, ਤੌਕਿਆ ਦਾ ਅਰਥ ਹੈ ਤਰੌਂਕ ਦਿੱਤਾ, ਭਾਵ ਸਾਡੇ ਉੱਤੇ ਛਿੜਕ ਦਿੱਤਾ। ਜਿਵੇਂ ਕੋਈ ਆਦਮੀ ਅੱਗ ਵਿੱਚ ਸੜਦਾ ਬਲਦਾ ਹੋਵੇ ਔਰ ਉਹਦੇ ਕੋਈ ਚੰਗੀ ਸੋਹਣੀ ਮਲਮ ਲਾ ਦਿਓ, ਕੋਈ ਟਿਊਬ ਲਾ ਦਿਓ, ਇੱਕਦਮ ਉਹਨੂੰ ਸ਼ਾਂਤੀ ਮਿਲ ਜਾਂਦੀ ਹੈ, ਆਰਾਮ ਮਿਲ ਜਾਂਦਾ ਹੈ। ਇਸੇ ਤਰ੍ਹਾਂ ਮੈਂ ਤੇ ਵਿਸ਼ੇ ਵਿਕਾਰਾਂ ਦੀ ਅੱਗ ਵਿੱਚ ਸੜ ਬਲ ਰਿਹਾ ਸੀ, ਪਰ ਸਤਿਗੁਰੂ ਨੇ ਇਹ ਨਾਮ ਦਾ, ਗੁਰਬਾਣੀ ਦਾ, ਵਾਹਿਗੁਰੂ ਦੇ ਜਸ ਦਾ ਚੰਦਨ ਛਿੜਕ ਦਿੱਤਾ, ਜਿਸ ਦੇ ਨਾਲ ਮੈਨੂੰ ਸ਼ਾਂਤੀ ਪ੍ਰਾਪਤ ਹੋ ਗਈ ਹੈ।
ਅਗਿਆਨ ਅੰਧੇਰਾ ਮਿਟ ਗਿਆ, ਗੁਰ ਗਿਆਨ ਦੀਪ ਆਇਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰੂ ਨੇ ਗਿਆਨ ਪ੍ਰਕਾਸ਼ਮਾਨ ਕਰ ਦਿੱਤਾ, ਗੁਰੂ ਨੇ ਗਿਆਨ ਦਾ ਦੀਵਾ ਜਗਾ ਦਿੱਤਾ ਹੈ, ਜਿਸ ਦਾ ਸਦਕਾ ਅਗਿਆਨ ਅੰਧੇਰਾ ਮਿਟ ਗਿਆ, ਹੁਣ ਅਗਿਆਨ ਦਾ ਹਨੇਰਾ ਵੀ ਮਿਟ ਗਿਆ। ਇੱਥੇ ਇੱਕ ਹੋਰ ਵੀ ਬੜੀ ਸੁੰਦਰ ਗੱਲ ਸਤਿਗੁਰੂ ਸਮਝਾ ਰਹੇ ਨੇ, ਬਹੁਤੇ ਲੋਕ ਇਸ ਹਨੇਰੇ ਦੀ ਪੂਜਾ ਵੀ ਕਰਦੇ ਨੇ ਡਰਦੇ ਹੋਏ, ਅਤੇ ਕਈ ਹਨੇਰੇ ਨਾਲ ਲੜਾਈ ਵੀ ਕਰਦੇ ਨੇ, ਪਰ ਸਤਿਗੁਰੂ ਕਹਿੰਦੇ ਨੇ ਇਹ ਕੁਛ ਕਰਨ ਦਾ ਕੋਈ ਫਾਇਦਾ ਨਹੀਂ ਹੈ, ਇਹ ਅੰਧ ਵਿਸ਼ਵਾਸ ਦੇ ਕੰਮ ਕਰਨ ਦਾ ਕੋਈ ਲਾਭ ਨਹੀਂ ਹੈ, ਦੀਵਾ ਬਲੈ ਅੰਧੇਰਾ ਜਾਏ। ਤੁਸੀਂ ਦੀਵਾ ਬਾਲਣ ਦੀ ਕੋਸ਼ਿਸ਼ ਕਰੋ, ਹਨੇਰਾ ਤਾਂ ਆਪਣੇ ਆਪ ਹੀ ਚਲਿਆ ਜਾਣਾ, ਪ੍ਰਕਾਸ਼ ਦੀ ਅਣਹੋਂਦ ਹੀ ਤਾਂ ਹਨੇਰੇ ਦਾ ਕਾਰਨ ਹੈ। ਤੁਸੀਂ ਹਨੇਰੇ ਨਾਲ ਲੜੋ ਨਾ, ਤੁਸੀਂ ਹਨੇਰੇ ਨਾਲ ਕੋਈ ਮੁਕਾਬਲਾ ਨਹੀਂ ਕਰ ਸਕਦੇ, ਤੁਸੀਂ ਗਿਆਨ ਦੇ ਨਾਲ ਜੁੜੋ। ਜਦੋਂ ਗੁਰੂ ਨੇ ਗਿਆਨ ਦਾ ਦੀਵਾ ਜਗਾ ਦਿੱਤਾ, ਅਗਿਆਨ ਦਾ ਹਨੇਰਾ ਆਪਣੇ ਆਪ ਹੀ ਮਿਟ ਗਿਆ।
ਪਾਵਕ ਸਾਗਰ ਗਹਿਰੋ ਚਰ ਸੰਤਨ ਨਾਵ ਤਰਾਇਓ।
ਸਤਿਗੁਰੂ ਕਹਿੰਦੇ ਨੇ ਸੰਸਾਰ ਅੱਗ ਦਾ ਸਮੁੰਦਰ ਸੀ ਤੇ ਗਹਿਰੋ ਬਹੁਤ ਡੂੰਘਾ ਵੀ ਸੀ, ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ, ਇਹ ਚਾਰ ਅੱਗ ਦੀਆਂ ਨਦੀਆਂ ਸੰਸਾਰ ਵਿੱਚ ਪੈ ਰਹੀਆਂ ਨੇ, ਵਗ ਰਹੀਆਂ ਨੇ। ਇਹ ਸੰਸਾਰ ਅੱਗ ਦਾ ਸਮੁੰਦਰ ਬੜਾ ਡੂੰਘਾ ਸੀ, ਚਰ ਸੰਤਨ ਨਾਵ ਤਰਾਇਓ, ਪਰ ਸੰਤਾਂ ਨੇ ਸਾਨੂੰ ਨਾਵ ਦਾ ਅਰਥ ਹੈ ਨੌਕਾ, ਭਾਵ ਬੇੜੀ ਤੇ ਚੜਾ ਕੇ, ਬੇੜੀ ਕਿਹੜੀ ਸੀ, ਭਗਤੀ ਦੀ ਬੇੜੀ, ਵਾਹਿਗੁਰੂ ਦੀ ਭਗਤੀ ਰੂਪੀ ਬੇੜੀ ਤੇ ਚੜਾ ਕੇ ਸਾਨੂੰ ਇਸ ਅੱਗ ਦੇ ਸਮੁੰਦਰ ਤੋਂ, ਜਿਹੜਾ ਬੜਾ ਡੂੰਘਾ ਸੀ, ਪਾਰ ਕਰ ਦਿੱਤਾ।
ਨਾ ਹਮ ਕਰਮ ਨਾ ਧਰਮ ਸੁਚ, ਪ੍ਰਭ ਗਹਿ ਪੂਜਾ ਆਪ ਆਇਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਭਾਈ ਨਾ ਤੇ ਮੈਂ ਕੋਈ ਕਰਮ ਹੀ ਕੀਤਾ ਤੇ ਨਾ ਹੀ ਮੈਂ ਕੋਈ ਧਰਮ ਪੁੰਨ ਦਾਨ ਕੀਤਾ ਤੇ ਨਾ ਹੀ ਮੈਂ ਕਦੀ ਸੁਚ ਕਰਮ ਕਾਂਡ ਦੀ ਕੋਈ ਪਵਿੱਤਰਤਾ ਕੀਤੀ। ਪ੍ਰਭ ਗਹਿ ਪੂਜਾ ਅਪਾਇਓ, ਤੇ ਉਸ ਵਾਹਿਗੁਰੂ ਪਰਮੇਸ਼ਰ ਨੇ ਕਿਰਪਾ ਕੀਤੀ, ਸਾਡੀ ਬਾਂਹ ਫੜ ਕੇ ਅਪਾਇਓ ਤੇ ਸਾਨੂੰ ਆਪਣਾ ਬਣਾ ਲਿਆ, ਆਪਣੇ ਵੱਲ ਕਰ ਲਿਆ ਹੈ।
ਭਉ ਖੰਡਨ ਦੁਖ ਭੰਜਨੋ ਭਗਤ ਵਛਲ ਹਰ ਨਾਇਓ।
ਪੂਜਾ ਤੋਂ ਮੁਰਾਦ ਹੈ ਕਹਿੰਦੇ ਸਾਡੀ ਬਿਰਤੀ ਰੂਪੀ, ਸੁਰਤ ਰੂਪੀ ਬਾਂਹ ਫੜ ਕੇ ਵਾਹਿਗੁਰੂ ਨੇ ਸਾਨੂੰ ਆਪਣੇ ਨਾਲ, ਸੀਨੇ ਦੇ ਨਾਲ ਲਾ ਲਿਆ। ਪਾਉ ਖੰਡਨ ਦੁੱਖ ਭੰਜਨੋ, ਉਹ ਵਾਹਿਗੁਰੂ ਸਭ ਤਰ੍ਹਾਂ ਦੇ ਪੈ ਡਰ ਨੂੰ ਖੰਡਨ ਨਾਸ ਕਰਨ ਵਾਲਾ ਹੈ ਤੇ ਸਾਰੇ ਦੁੱਖਾਂ ਨੂੰ ਵੀ ਭੰਜਨੋ ਭੰਨਣ ਵਾਲਾ ਹੈ, ਤੇ ਭਗਤ ਵਸ਼ਲ ਉਹ ਭਗਤੀ ਨਾਲ ਪਿਆਰ ਕਰਦਾ ਹੈ, ਤੇ ਹਰ ਨਾਇਓ ਅਸੀਂ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਜਪਦੇ ਹਾਂ, ਅਥਵਾ ਹਰ ਨਾਇਓ ਇਹ ਵਾਹਿਗੁਰੂ ਦੇ ਨਾਮ ਨੇ ਪਾਉ ਖੰਡਨ ਤੇ ਦੁੱਖ ਭੰਜਨ ਤੇ ਭਗਤ ਵਸ਼ਲ, ਅਸੀਂ ਇਹ ਵਾਹਿਗੁਰੂ ਦੇ ਨਾਮਾਂ ਨੂੰ ਜਪ ਰਹੇ ਹਾਂ।
ਅਨਾਥ ਹੈ ਨਾਥ ਕਿਰਪਾਲ ਦੀਨ, ਸਮਰਥ ਸੰਤ ਓਟਾਇਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਵਾਹਿਗੁਰੂ ਅਨਾਥ ਹੈ ਨਾਥ, ਉਹ ਯਤੀਮਾਂ ਦਾ ਵੀ ਮਾਲਕ ਹੈ, ਬੇਸਹਾਰਿਆਂ ਦਾ ਵੀ ਸਹਾਰਾ ਹੈ, ਕਿਰਪਾਲ ਕਿਰਪਾ ਦਾ ਕਰ, ਤੇ ਦੀਨ ਉਹ ਜਿਹੜੇ ਦੀਨ ਆਜਿਜ਼ ਬੰਦੇ ਨੇ ਤੇ ਉਹਨਾਂ ਦੀ ਵੀ ਬਾਂਹ ਫੜਨ ਵਾਲਾ ਹੈ। ਸਮਰਥ ਸੰਤ ਓਟਾਇਓ, ਉਹ ਵਾਹਿਗੁਰੂ ਸਰਵ ਸ਼ਕਤੀਮਾਨ ਤੇ ਜਿਹੜੇ ਸੰਤ ਨੇ ਉਹਨਾਂ ਦਾ ਓਟ, ਉਹਨਾਂ ਦੀ ਓਟ ਵੀ ਔਰ ਉਹਨਾਂ ਦਾ ਆਸਰਾ ਵੀ ਉਹ ਵਾਹਿਗੁਰੂ ਪਰਮੇਸ਼ਰ ਹੀ ਹੈ।
ਨਿਰਗੁਣੇ ਆਰੇ ਕੀ ਬੇਨਤੀ, ਦੇਹੋ ਦਰਸ ਹਰ ਰਾਇਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਮੈਂ ਤੇ ਨਿਰਗੁਣਿਆਰਾ ਹਾਂ ਤੇ ਮੇਰੀ ਮਹਾਰਾਜ ਤੁਹਾਡੇ ਚਰਨਾਂ ਵਿੱਚ ਇਹ ਬੇਨਤੀ ਹੈ, ਮੈਂ ਨਿਰਗੁਣ ਯਾਰੇ ਕੋ ਗੁਣ ਨਹੀਂ, ਮੈਂ ਤੇ ਨਿਰਗੁਣ ਯਾਰਾ, ਮੇਰੇ ਵਿੱਚ ਗੁਣ ਤੇ ਕੋਈ ਹੈ ਹੀ ਨਹੀਂ ਹੈ ਤੇ ਔਗੁਣਾਂ ਦੀ ਕੋਈ ਘਾਟ ਵੀ ਨਜ਼ਰ ਨਹੀਂ ਆਉਂਦੀ। ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗੁਣ ਹਮਾਰੇ, ਦਇਆ ਕਰੋ ਕਿਸ਼ਮਿਹਰੇ ਪਾਓ ਡੁੱਬਦੇ ਪੱਥਰ ਤਾਰੇ। ਮਹਾਰਾਜ ਮੇਰੀ ਨਿਰਗੁਣਿਆਰੇ ਦੀ ਇਹ ਬੇਨਤੀ ਹੈ, ਦੇਹੋ ਦਰਸ ਹਰ ਆਏ ਹੋਏ ਪਾਤਸ਼ਾਹ ਪ੍ਰਭੂ ਜੀ, ਤੁਸੀਂ ਕਿਰਪਾ ਕਰਕੇ ਮੈਨੂੰ ਆਪਣੇ ਦਰਸ਼ਨ ਦੀਦਾਰੇ ਬਖਸ਼ੋ।
ਨਾਨਕ ਸਰਨ ਤੁਹਾਰੀ ਠਾਕੁਰ ਸੇਵਕ ਦੁਆਰੇ ਆਇਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਮਹਾਰਾਜ ਮੈਂ ਸੇਵਕ ਵੀ ਤੁਹਾਡੀ ਸ਼ਰਨ ਦੇ ਵਿੱਚ ਆਇਆ ਹਾਂ, ਅਤੇ ਨਾਲ ਸੇਵਕ ਦੁਆਰਾ ਆਇਓ, ਮੈਂ ਤੁਹਾਡੇ ਦਰ 'ਤੇ ਆਇਆ ਹਾਂ। ਮੈਂ ਸੇਵਕ ਤੁਹਾਡੀ ਸ਼ਰਨ ਆਇਆ ਹਾਂ ਅਤੇ ਤੁਹਾਡੇ ਹੀ ਦਰ 'ਤੇ ਆਇਆ ਹਾਂ, ਅਤੇ ਕਿਰਪਾ ਕਰੋ ਹੁਣ ਸ਼ਰਨ ਆਇਆ ਦੀ ਲਾਜ ਰੱਖੋ, ਕਿਉਂਕਿ ਵਾਹਿਗੁਰੂ ਦਾ ਬਿਰਧ ਹੈ, ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾ, ਸਰਨ ਪਰੇ ਕੀ ਰੱਖੋ ਸਰਮਾ। ਵਾਹਿਗੁਰੂ ਸ਼ਰਨ ਪਿਆਂ ਦੀ ਇਲਾਜ ਰੱਖਦਾ, ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹ ਬਿਰਧ ਸੁਆਮੀ ਸੰਦਾ। ਇਹ ਐਸਾ ਪਾਵਨ ਪਵਿੱਤਰ ਵਾਹਿਗੁਰੂ ਦਾ ਬਿਰਧ ਹੈ, ਜਿਹੜਾ ਵੀ ਉਹਦੀ ਸ਼ਰਨ ਵਿੱਚ ਆ ਜਾਵੇ, ਭੁੱਲਿਆ ਭਟਕਿਆ ਚਾਹੇ ਕਿਸੇ ਵੀ ਰੂਪ ਦੇ ਵਿੱਚ, ਉਹ ਉਸਨੂੰ ਆਪਣੇ ਗਲ ਦੇ ਨਾਲ ਲਾਉਂਦਾ ਅਤੇ ਉਸਨੂੰ ਨਿਹਾਲ ਕਰ ਦਿੰਦਾ ਹੈ। ਪਰ ਜਿਹੜਾ ਭੁੱਲਿਆ ਭਟਕਿਆ ਹੋਵੇ, ਉਹ ਸ਼ਰਨ ਵਿੱਚ ਆਵੇ ਨਾ, ਅਤੇ ਉਹਨੂੰ ਵਾਹਿਗੁਰੂ ਛੇਤੀ ਆਪਣੇ ਗਲ ਦੇ ਨਾਲ ਲਾਉਂਦਾ। ਉਸ ਦੀ ਉਹਨੂੰ ਬਹੁਤ ਹੀ ਖੁਸ਼ੀ ਹੁੰਦੀ ਜਦੋਂ ਕੋਈ ਭੁੱਲਿਆ ਭਟਕਿਆ ਕੋਈ ਵਾਪਸ ਮੁੜ ਕੇ ਆਉਂਦਾ ਹੈ। ਇੱਕ ਛੋਟੀ ਜਿਹੀ ਉਦਾਹਰਣ ਕਹਿ ਕੇ ਫਿਰ ਸਮਾਪਤੀ ਕਰਾਂਗੇ। ਕਹਿੰਦੇ ਨੇ ਇਹ ਕੋਈ ਇਨਸਾਨ ਸੀ, ਉਹਦੇ ਦੋ ਪੁੱਤਰ ਸਨ। ਜਿਹੜੇ ਦੋ ਪੁੱਤਰ ਸਨ, ਉਹਨਾਂ ਵਿੱਚੋਂ ਇੱਕ ਤਾਂ ਬੜਾ ਹੀ ਲਾਇਕ ਸੀ, ਉਹ ਆਪਣੇ ਪਿਤਾ ਦੀ ਆਗਿਆ ਵੀ ਮੰਨਦਾ ਅਤੇ ਘਰ ਦੇ ਨਾਲ ਕੰਮ ਕਾਰ ਦੇ ਵਿੱਚ ਵੀ ਹੱਥ ਵਟਾਉਂਦਾ ਅਤੇ ਆਪਣੀ ਜ਼ਿੰਮੇਦਾਰੀ ਸਮਝਦਾ। ਅਤੇ ਜਿਹੜਾ ਦੂਸਰਾ ਸੀ, ਉਹ ਇੱਕ ਨਲਾਇਕ ਸੀ, ਨਾ ਉਹ ਪਿਤਾ ਦੀ ਆਗਿਆ ਮੰਨਦਾ ਅਤੇ ਨਾ ਹੀ ਉਹ ਕੋਈ ਘਰ ਦੀ ਜ਼ਿੰਮੇਦਾਰੀ ਸਮਝਦਾ। ਜਦੋਂ ਥੋੜ੍ਹਾ ਜਿਹਾ ਵੱਡਾ ਹੋਇਆ ਅਤੇ ਵੈਲਾਂ ਦੇ ਵਿੱਚ ਪੈ ਗਿਆ, ਨਸ਼ਿਆਂ ਵਿੱਚ ਪੈ ਗਿਆ, ਅਤੇ ਫਿਰ ਉਸਨੇ ਘਰੇ ਆ ਕੇ ਲੜਾਈ ਕਰਨੀ ਸ਼ੁਰੂ ਕਰ ਦਿੱਤੀ। ਕਹਿਣ ਲੱਗਾ, ਮੈਂ ਤਾਂ ਆਪਣਾ ਹਿੱਸਾ ਲੈਣਾ, ਮੈਂ ਤਾਂ ਆਪਣੀ ਵੰਡ ਕਰਨੀ ਹੈ। ਚਲੋ, ਆਖਰ ਉਹਦੇ ਪਿਤਾ ਨੇ ਸੋਚਿਆ ਵੀ ਹੁਣ ਲੜਾਈ ਝਗੜਾ ਘਰ ਦੇ ਵਿੱਚ ਨਹੀਂ ਹੋਣਾ ਚਾਹੀਦਾ। ਜੋ ਕੁਝ ਬਣਦਾ ਸਰਦਾ ਸੀ ਉਹ ਉਸਨੂੰ ਦੇ ਦਿੱਤਾ। ਉਹ ਸਭ ਕੁਛ ਵੇਚ ਵੱਟ ਕੇ ਕਿਸੇ ਸ਼ਹਿਰ ਵਿੱਚ ਚਲਾ ਗਿਆ ਔਰ ਉੱਥੇ ਜਾ ਕੇ ਉਸਨੇ ਐਸ਼ੋ ਇਸ਼ਰਤ ਕੀਤੀ। ਜਿਹੜੇ ਨਹੀਂ ਸੀ ਕੰਮ ਕਰਨੇ ਉਹ ਵੀ ਕੀਤੇ, ਸ਼ਰਾਬਾਂ ਵੀ ਕੀਤੀਆਂ, ਵਿਸਵਾਵਾਂ ਦੇ ਘਰ ਵੀ ਗਿਆ, ਸਾਰੇ ਬੁਰੇ ਕੰਮ ਕੀਤੇ ਅਤੇ ਅਖੀਰ ਜੋ ਕੁਝ ਉਸਦੇ ਕੋਲ ਸੀ ਸਾਰਾ ਕੁਝ ਉਸਨੇ ਗਵਾ ਲਿਆ, ਬਰਬਾਦ ਕਰ ਦਿੱਤਾ। ਅਤੇ ਅਖੀਰ ਉਹ ਭੀਖ ਮੰਗਣ ਲੱਗਿਆ। ਜਦੋਂ ਭੀਖ ਮੰਗਣ ਲੱਗਿਆ ਅਤੇ ਫਿਰ ਇੱਕ ਦਿਨ ਕਿਸੇ ਨੇ ਉਹਨੂੰ ਆਖਿਆ, ਕਹਿੰਦੇ ਉਹ ਤੂੰ ਫਲਾਣੇ ਦਾ ਮੁੰਡਾ ਹੈ, ਉਹ ਤਾਂ ਬੰਦਾ ਬੜਾ ਅਮੀਰ ਬੰਦਾ ਹੈ, ਬੜਾ ਧਨਾੜ ਬੰਦਾ ਹੈ, ਤੂੰ ਉਹਦਾ ਪੁੱਤਰ ਹੋ ਕੇ ਭੀਖ ਮੰਗਦਾ ਫਿਰਦਾ, ਤੈਨੂੰ ਸ਼ਰਮ ਨਹੀਂ ਆਉਂਦੀ? ਜਦੋਂ ਇਹ ਗੱਲ ਆਖੀ ਤਾਂ ਉਸ ਵੇਲੇ ਉਹਦੇ ਮਨ ਨੂੰ ਬੜੀ ਠੇਸ ਲੱਗੀ। ਉਹਦੇ ਮਨ ਨੇ ਉਸੇ ਵੇਲੇ ਪਲਟਾ ਖਾਧਾ ਅਤੇ ਮਨ ਵਿੱਚ ਸੋਚਣ ਲੱਗਿਆ, ਕਹਿੰਦਾ ਜੇ ਮੈਂ ਆਪਣੇ ਪਿਤਾ ਕੋਲੋਂ ਜਾ ਕੇ ਹੀ ਮੰਗਾਂ ਕਿ ਮੇਰਾ ਪਿਤਾ ਇੰਨਾ ਕਠੋਰ ਤਾਂ ਨਹੀਂ ਹੋਵੇਗਾ ਜਿਹੜਾ ਮੈਨੂੰ ਆਪਣੇ ਗੱਲ ਦੇ ਨਾਲ ਨਹੀਂ ਲਾਵੇਗਾ, ਇਸ ਲਈ ਮੈਂ ਸੱਚੇ ਦਿਲ ਦੇ ਨਾਲ ਆਪਣੇ ਪਿਤਾ ਕੋਲ ਜਾਵਾਂ ਅਤੇ ਜਾ ਕੇ ਮਾਫ਼ੀ ਮੰਗਾਂ, ਉਹ ਮੈਨੂੰ ਜ਼ਰੂਰ ਆਪਣੇ ਗੱਲ ਦੇ ਨਾਲ ਲਾ ਲਵੇਗਾ। ਅਤੇ ਅਖੀਰ ਉਸਨੂੰ ਕਿਸੇ ਨੇ ਚੰਗੀ ਮੱਤ ਦਿੱਤੀ। ਉਹਨੇ ਆਪਣੇ ਪਿਤਾ ਨੂੰ ਇੱਕ ਚਿੱਠੀ ਲਿਖੀ, ਕਹਿਣ ਲੱਗਾ, ਪਿਤਾ ਜੀ, ਮੈਂ ਭੁੱਲ ਗਿਆ ਹਾਂ, ਮੈਂ ਤੁਹਾਡੀ ਆਗਿਆ ਨਹੀਂ ਮੰਨੀ, ਮੈਂ ਤੁਹਾਡੇ ਪੂਰਨਿਆਂ 'ਤੇ ਨਹੀਂ ਚੱਲਿਆ ਅਤੇ ਹੁਣ ਮੇਰੀ ਬਹੁਤ ਮਾੜੀ ਹਾਲਤ ਹੈ, ਤੁਸੀਂ ਤਾਂ ਰਹਿਮ ਦਿਲ ਹੋ ਅਤੇ ਕਿਰਪਾ ਕਰੋ, ਮੇਰੀਆਂ ਪਿਛਲੀਆਂ ਗਲਤੀਆਂ ਮਾਫ਼ ਕਰੋ, ਅੱਗੇ ਲਈ ਮੈਂ ਤੁਹਾਡਾ ਆਗਿਆਕਾਰ ਪੁੱਤਰ ਬਣਨ ਦੀ ਕੋਸ਼ਿਸ਼ ਕਰਾਂਗਾ। ਜਦੋਂ ਸੁਨੇਹਾ ਆਇਆ ਤਾਂ ਉਹਦੇ ਪਿਤਾ ਨੇ ਇਸ ਗੱਲ ਦੀ ਬੜੀ ਖੁਸ਼ੀ ਮਨਾਈ ਔਰ ਉਸਨੇ ਆਪਣੇ ਭਾਈਚਾਰੇ ਨੂੰ ਵੀ ਦੱਸਿਆ ਵੀ ਮੇਰਾ ਪੁੱਤਰ ਵਾਪਸ ਆ ਰਿਹਾ ਹੈ। ਪੁੱਤਰ ਦੇ ਆਉਣ ਦੀ ਖੁਸ਼ੀ ਵਿੱਚ ਉਸਨੇ ਇੱਕ ਬਹੁਤ ਵੱਡਾ ਸਮਾਗਮ ਕੀਤਾ, ਇੱਕ ਮਹਾਂ ਉਤਸਵ ਰਚਿਆ, ਕਿਉਂਕਿ ਬੜਾ ਧਨਾੜ ਬੰਦਾ ਸੀ, ਬੜਾ ਅਮੀਰ ਬੰਦਾ ਸੀ, ਪੈਸੇ ਦੀ ਕੋਈ ਕਮੀ ਨਹੀਂ ਸੀ। ਦੀਪਮਾਲਾ ਵੀ ਕੀਤੀ ਗਈ ਅਤੇ ਗੀਤ ਸੰਗੀਤ ਦਾ ਵੀ ਪ੍ਰਬੰਧ ਕੀਤਾ ਗਿਆ ਅਤੇ ਲੋਕਾਂ ਨੂੰ ਲੰਗਰ ਪਾਣੀ ਛਕਾਉਣ ਦਾ ਵੀ ਪ੍ਰਬੰਧ ਕੀਤਾ ਗਿਆ। ਅਤੇ ਜਦੋਂ ਇਹ ਸਾਰਾ ਕੁਝ ਹੋ ਰਿਹਾ ਸੀ ਨਾ, ਤਾਂ ਉਸ ਵੇਲੇ ਕਿਸੇ ਨੇ ਜਾ ਕੇ ਉਹ ਦੂਜੇ ਪੁੱਤਰ ਨੂੰ ਖਬਰ ਦਿੱਤੀ, ਕਹਿਣ ਲੱਗੇ, ਵੇਖ, ਤੂੰ ਇੰਨਾ ਲਾਇਕ ਪੁੱਤਰ ਸੀ, ਤੇਰੇ ਲਈ ਤੇਰੇ ਪਿਤਾ ਨੇ ਕਦੇ ਇਹੋ ਜਿਹਾ ਸਵਾਗਤੀ ਸਮਾਰੋਹ ਨਹੀਂ ਕੀਤਾ, ਪਰ ਉਹ ਨਲਾਇਕ ਦੇ ਲਈ ਕਿੰਨਾ ਕੁਛ ਹੋ ਰਿਹਾ ਹੈ, ਇਹਦੇ ਬਾਰੇ ਜ਼ਰਾ ਸੋਚ। ਇਹ ਗੱਲ ਸੁਣ ਕੇ ਉਹਦੇ ਮਨ ਦੇ ਵਿੱਚ ਵੀ ਕੁਛ ਘਬਰਾਹਟ ਹੋਈ, ਭੱਜਿਆ ਭੱਜਿਆ ਘਰ ਆਇਆ ਅਤੇ ਕਹਿਣ ਲੱਗਾ, ਪਿਤਾ ਜੀ, ਤੁਸੀਂ ਇੱਕ ਨਲਾਇਕ ਵਾਸਤੇ ਇੰਨਾ ਪੈਸਾ ਬਰਬਾਦ ਕਰ ਰਹੇ ਹੋ, ਮੈਂ ਤੁਹਾਡੇ ਕੋਲ ਰਹਿੰਦਾ ਹਾਂ, ਤੁਹਾਡੀ ਆਗਿਆ ਵੀ ਮੰਨਦਾ ਹਾਂ, ਤੁਹਾਡਾ ਮੈਂ ਤਾਬਿਆਦਾਰ ਵੀ ਹਾਂ, ਤੁਹਾਡਾ ਹਰ ਵੇਲੇ ਕਹਿਣਾ ਮੰਨਦਾ ਹਾਂ, ਤੁਸੀਂ ਮੇਰੇ ਲਈ ਤਾਂ ਕਦੀ ਐਸਾ ਕੀਤਾ ਨਹੀਂ ਅਤੇ ਉਸ ਨਲਾਇਕ ਵਾਸਤੇ ਇੰਨਾ ਕੁਛ। ਅਤੇ ਉਸ ਵੇਲੇ ਉਸ ਸਿਆਣੇ ਪਿਤਾ ਨੇ ਆਪਣੇ ਪੁੱਤਰ ਨੂੰ ਘੁੱਟ ਕੇ ਛਾਤੀ ਨਾਲ ਲਾਇਆ, ਕਹਿਣ ਲੱਗਾ, ਬੇਟਾ ਤੂੰ ਤਾਂ ਮੇਰੇ ਕੋਲ ਹੀ ਹੈ, ਜੋ ਕੁਛ ਮੇਰੇ ਕੋਲ ਹੈ ਸਾਰਾ ਕੁਝ ਤੇਰਾ ਹੀ ਹੈ, ਤੂੰ ਇਹ ਗੱਲ ਕਿਉਂ ਸੋਚ ਰਿਹਾ ਹੈ, ਬਈ ਉਹਦੇ ਲਈ ਕਿਉਂ ਤੂੰ ਐਸਾ ਕਰ ਰਿਹਾ ਹੈ, ਇਹ ਐਸਾ ਮੈਂ ਕਿਉਂ ਕਰ ਰਿਹਾ ਹਾਂ। ਇਹਦਾ ਕਾਰਨ ਹੈ, ਜਿਹੜਾ ਬੰਦਾ ਕੋਈ ਗਲਤੀ ਕਰਕੇ, ਚਾਹੇ ਪੁੱਤਰ ਵੀ ਹੈ, ਉਹ ਆਪਣੀ ਨਲਾਇਕੀ ਕਰਕੇ ਪਿਤਾ ਤੋਂ ਦੂਰ ਹੋ ਜਾਂਦਾ ਨਾ, ਫਿਰ ਉਹਦੇ ਮਨ ਦੇ ਵਿੱਚ ਇੱਕ ਪਛਤਾਵਾ ਹੋ ਜਾਂਦਾ, ਅਤੇ ਜਿੰਨਾ ਚਿਰ ਤੱਕ ਉਸਦਾ ਮੈਂ ਸਵਾਗਤ ਨਹੀਂ ਕਰਾਂਗਾ, ਉਹ ਪਛਤਾਵਾ ਉਹਦੇ ਅੰਦਰੋਂ ਖਤਮ ਨਹੀਂ ਹੋਣਾ। ਮੈਂ ਚਾਹੁੰਦਾ ਹਾਂ ਉਹ ਆਪਣੀ ਗਲਤੀ ਦਾ ਅਹਿਸਾਸ ਕਰਕੇ ਜਦੋਂ ਮੇਰੇ ਕੋਲ ਆਵੇ ਅਤੇ ਉਸਨੂੰ ਪਤਾ ਲੱਗੇ ਮੇਰਾ ਪਿਤਾ ਮੇਰੇ ਆਉਣ 'ਤੇ ਕਿੰਨਾ ਖੁਸ਼ ਹੋਇਆ। ਜੇ ਘਰੇ ਆਏ ਨੂੰ ਕੋਈ ਬੁਲਾਵੇ ਵੀ ਨਾ ਬੱਚੇ ਨੂੰ, ਤਾਂ ਫਿਰ ਵੀ ਉਹ ਸਮਝਦਾ ਵੀ ਮੇਰਾ ਸਤਿਕਾਰ ਨਹੀਂ ਹੋਇਆ। ਇਸ ਲਈ ਉਹਦਾ ਸਵਾਗਤ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਉਹ ਭੁੱਲਿਆ ਭਟਕਿਆ ਹੁਣ ਮਸਾਂ 'ਤੇ ਮੇਰੇ ਕੋਲ ਆ ਰਿਹਾ ਹੈ, ਆਪਣੇ ਘਰ ਆ ਰਿਹਾ ਹੈ, ਉਹਦਾ ਸਵਾਗਤ ਕਰਨਾ ਹੀ ਬਣਦਾ। ਬਲਕਿ ਤੂੰ ਵੀ ਸਵਾਗਤ ਵਿੱਚ ਸ਼ਾਮਲ ਹੋ, ਤੁਹਾਡੇ ਭਰਾਵਾਂ ਵਿੱਚ ਵੀ ਕੋਈ ਅੱਗੇ ਲਈ ਲੜਾਈ ਝਗੜਾ ਨਾ ਹੋਵੇ। ਜਦੋਂ ਸਾਰੀਆਂ ਗੱਲਾਂ ਸਮਝਾਈਆਂ, ਉਹ ਸਿਆਣਾ ਪੁੱਤਰ ਸਮਝ ਗਿਆ, ਅਤੇ ਉਸ ਵੇਲੇ ਅਤੇ ਘਰ ਦੇ ਵਿੱਚ ਜਦੋਂ ਉਹਦਾ ਉਹ ਬੇਟਾ ਆਇਆ ਅਤੇ ਆਪਣਾ ਸਵਾਗਤ ਹੁੰਦਾ ਵੇਖ ਕੇ, ਉਸੇ ਵੇਲੇ ਉਹਦਾ ਮਨ ਬਦਲਿਆ। ਅੱਗੇ ਵਾਸਤੇ ਉਹਨੇ ਸਾਰੇ ਭਰਵੇਂ ਇਕੱਠਵੇਂ ਰਿਸ਼ਤੇਦਾਰਾਂ ਵਿੱਚ ਪ੍ਰਣ ਕੀਤਾ ਕਿ ਮੈਂ ਅੱਗੇ ਲਈ ਕਦੇ ਵੀ ਕੋਈ ਗਲਤ ਕੰਮ ਨਹੀਂ ਕਰਾਂਗਾ, ਅਵਾਰਾਗਰਦੀ ਨਹੀਂ ਕਰਾਂਗਾ, ਕੋਈ ਉਲਾਮਾ ਨਹੀਂ ਲਿਆਵਾਂਗਾ, ਪਿਤਾ ਜੀ ਹੁਣ ਮੈਨੂੰ ਤੁਸੀਂ ਸਿਆਣਾ ਬਣਾ ਦਿੱਤਾ। ਇਹ ਕਹਿਣ ਤੋਂ ਪਾਵੇ ਜਿਹੜਾ ਵਾਹਿਗੁਰੂ ਦੀ ਸ਼ਰਨ ਵਿੱਚ ਆ ਜਾਂਦਾ ਨਾ, ਚਾਹੇ ਚੰਗਾ ਵੀ ਹੋਵੇ ਮਾੜਾ ਵੀ ਹੋਵੇ, ਪਰ ਇੱਕ ਵਾਰੀ ਆ ਕੇ ਬੇਨਤੀ ਕਰੇ, ਨਿਰਗੁਣ ਆਰੇ ਕੀ ਬੇਨਤੀ, ਦੇਹੋ ਦਰਸ ਹਰ ਰਾਇਓ, ਨਾਨਕ ਸਰਨ ਤੁਹਾਰੀ ਠਾਕੁਰ ਸੇਵਕ ਦੁਆਰਾ ਆਇਓ, ਅਤੇ ਵਾਹਿਗੁਰੂ ਭਾਈ ਉਹਨੂੰ ਬਖਸ਼ ਲੈਂਦਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ, ਇਹ ਪਾਵਨ ਪਵਿੱਤਰ ਸਿੱਖਿਆ ਸਾਡੇ ਹਿਰਦੇ ਵਿੱਚ ਵਸੇ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਨਿਰਗੁਣ ਆਰੇ ਕੀ ਬੇਨਤੀ, ਦੇਹੋ ਦਰਸ ਹਰ ਰਾਇਓ, ਨਾਨਕ ਸਰਨ ਤੁਹਾਰੀ ਠਾਕੁਰ ਸੇਵਕ ਦੁਆਰੇ ਆਇਓ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।